ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਖੁਦਾਵੰਦ ਦੇ ਬਚਨ ਦੇ ਵਿੱਚੋਂ ਜਿਹੜਾ ਹਿੱਸਾ ਜਿਹੜੇ ਹਿੱਸੇ ਬਾਰੇ ਅਸੀਂ ਅੱਜ ਸਿੱਖਣ ਜਾ ਰਹੇ ਹਾਂ ਉਹ ਹੈ ਮੱਤੀ ਦੀ ਪੁਸਤਕ ਉਹਦਾ 14 ਬਾਪ ਉਹਦੀ 22 ਤੋਂ ਲੈ ਕੇ 36 ਆਏ ਤੱਕ। ਅਤੇ ਜਿਹੜਾ ਸਾਡਾ ਅੱਜ ਦਾ ਵਿਸ਼ਾ ਹੈ ਉਹ ਹੈ ਸੱਚਮੁੱਚ ਯੇਸੂ ਪਰਮੇਸ਼ਵਰ ਦਾ ਪੁੱਤਰ ਹੈ ਜਿਸ ਦੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ, ਜਿਸ ਦੀ ਜਿਹੜੀ ਪ੍ਰਸਤਿਸ਼ ਹੈ ਉਹ ਕੀਤੀ ਜਾਣੀ ਚਾਹੀਦੀ ਹੈ। ਇਹ ਯੇਸੂ ਅਤੇ ਚੇਲਿਆਂ ਲਈ ਇੱਕ ਬਹੁਤ ਲੰਬਾ ਦਿਨ ਰਿਹਾ। ਯੇਸੂ ਦੇ ਜੀਵਨ ਵਿੱਚ ਇਸ ਦਿਨ ਨੂੰ ਦੇਖਦੇ ਹੋਏ ਇਹ ਸਾਡਾ ਤੀਜਾ ਐਤਵਾਰ ਹੋਵੇਗਾ। ਦਿਨ ਦੀ ਸ਼ੁਰੂਆਤ ਯੇਸੂ ਨੇ ਯੂਹੰਨਾ ਬਪਤਿਸਮਾ ਦੇਣ ਵਾਲੇ ਦੇ ਬਹੁਤ ਹੀ ਔਖੇ ਇੱਕ ਨਿਊਜ਼ ਜਿਹੜੀ ਸੀ ਕਿ ਯੂਹੰਨਾ ਬਪਤਿਸਮੇ ਦਾ ਜਿਹੜਾ ਸਿਰ ਕਲਮ ਕਰ ਦਿੱਤਾ ਗਿਆ ਸੀ, ਉਸ ਖਬਰ ਦੇ ਨਾਲ ਯੇਸੂ ਦਾ ਦਿਨ ਸ਼ੁਰੂ ਹੋਇਆ। ਜਦੋਂ ਉਸਨੇ ਇਹ ਖਬਰ ਸੁਣੀ ਤਾਂ ਯੇਸੂ ਆਪਣੇ ਸਵਰਗੀ ਪਿਤਾ ਨਾਲ ਇਕੱਲਾ ਰਹਿਣਾ ਚਾਹੁੰਦਾ ਸੀ, ਪਰ ਉਸਦੀ ਇਸ ਯੋਜਨਾ ਨੂੰ ਉਸਨੂੰ ਰੋਕਣਾ ਪਿਆ। ਜਿਵੇਂ ਕਿ ਉਸਨੇ ਭੀੜ ਨੂੰ ਸਿਖਾਇਆ ਅਤੇ ਖਵਾਇਆ ਸੰਭਾਵਿਤ ਤੌਰ 'ਤੇ 20,000 ਤੋਂ ਵੱਧ ਲੋਕਾਂ ਨੂੰ ਅਤੇ ਉਹਨਾਂ ਦੇ ਬਿਮਾਰਾਂ ਨੂੰ ਵੀ ਚੰਗਾ ਕੀਤਾ ਜਦੋਂ ਉਹ ਸਾਰੇ ਇਸ ਕੰਮ 'ਤੇ ਸੀ। ਚੇਲੇ 15ਵੀਂ ਆਇਤ ਵਿੱਚ ਯੇਸੂ ਕੋਲ ਇਹ ਕਹਿੰਦੇ ਹੋਏ ਆਏ ਕਿ ਦਿਨ ਹੁਣ ਜਿਹੜਾ ਆ ਉਹ ਖਤਮ ਹੋ ਗਿਆ ਹੈ, ਉਹ ਥੱਕ ਗਏ ਹਨ, ਉਹ ਥੋੜ੍ਹਾ ਸਮਾਂ ਚਾਹੁੰਦੇ ਸਨ, ਪਰ ਉਹਨਾਂ ਨੂੰ ਇਸ ਦਾ ਅੱਧਾ ਹਿੱਸਾ ਨਹੀਂ ਪਤਾ ਸੀ। ਉਹਨਾਂ ਨੂੰ ਅਜੇ ਵੀ 20,000 ਤੋਂ ਵੱਧ ਲੋਕਾਂ ਦੀ ਭੀੜ ਨੂੰ ਭੋਜਨ ਦੇਣਾ ਸੀ, ਨਾਲ ਹੀ ਸਾਡੇ ਹਵਾਲੇ ਦੀਆਂ ਅਗਲੀਆਂ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਵੀ ਨੈਵੀਗੇਟ ਕਰਨਾ ਸੀ। ਸਾਡਾ ਹਵਾਲਾ 22 ਅੱਜ ਤੋਂ ਇਹਨਾਂ ਸ਼ਬਦਾਂ ਨਾਲ ਸ਼ੁਰੂ ਹੁੰਦਾ ਹੈ। ਤੁਰੰਤ ਯੇਸੂ ਨੇ ਚੇਲਿਆਂ ਨੂੰ ਬੇੜੀ ਵਿੱਚ ਚੜ੍ਹਾਇਆ ਅਤੇ ਉਸ ਤੋਂ ਪਹਿਲਾਂ ਦੂਜੇ ਪਾਸੇ ਚਲੇ ਗਏ, ਜਦੋਂ ਕਿ ਯੇਸੂ ਨੇ ਭੀੜ ਨੂੰ ਬਰਖਾਸਤ ਕੀਤਾ। ਮੂਲ ਪਾਠ ਜਿਹੜਾ ਆ ਉਹ ਸਖਤ ਭਾਸ਼ਾ ਦੀ ਵਰਤੋਂ ਕਰਦਾ ਹੈ। ਤੁਰੰਤ ਉਸਨੇ ਚੇਲਿਆਂ ਨੂੰ ਮਜਬੂਰ ਕੀਤਾ, ਤੁਰੰਤ ਉਸਨੇ ਚੇਲਿਆਂ ਨੂੰ ਤਗੀਦ ਕੀਤੀ। ਇੰਨੀ ਸਖਤ ਭਾਸ਼ਾ ਕਿਉਂ? ਯੂਹੰਨਾ ਦੀ ਖੁਸ਼ਖਬਰੀ ਸਾਡੀ ਜਿਹੜੀ ਆ ਉਹ ਇਸ ਚੀਜ਼ ਦੇ ਉੱਤੇ ਮਦਦ ਕਰਦੀ ਹੈ। ਉੱਥੇ ਅਸੀਂ ਪੜ੍ਹਿਆ ਕਿ ਭੀੜ ਉਸਨੂੰ ਜ਼ਬਰਦਸਤੀ ਰਾਜਾ ਬਣਾਉਣਾ ਚਾਹੁੰਦੀ ਸੀ। ਜਦੋਂ ਯੇਸੂ ਨੇ ਖਾਣਾ ਖਵਾਉਣ ਦਾ ਸ਼ਾਨਦਾਰ ਚਮਤਕਾਰ ਕੀਤਾ, ਉਸਦੇ ਹੋਂਦ ਵਿੱਚ ਮੱਛੀ ਅਤੇ ਰੋਟੀ ਲਿਆਂਦੀ ਇੱਕ ਮਸੀਹੀ ਵਿਦਰੋਹ ਦੀ ਸ਼ੁਰੂਆਤ ਹੋਈ। ਭੀੜ ਉਸਨੂੰ ਰਾਜਾ ਘੋਸ਼ਿਤ ਕਰਨਾ ਚਾਹੁੰਦੀ ਸੀ ਅਤੇ ਯਰੂਸ਼ਲਮ ਉੱਤੇ ਮਾਰਚ ਕਰਨਾ ਚਾਹੁੰਦੀ ਸੀ। ਉਹ ਚਾਹੁੰਦੀ ਸੀ ਕਿ ਉਹ ਰੋਮੀ ਰਾਜ ਦਾ ਤਖਤਾ ਪਲਟਾ ਦੇਵੇ। ਸ਼ਾਇਦ ਚੇਲਿਆਂ ਨੂੰ ਭੀੜ ਤੋਂ ਪ੍ਰਭਾਵਿਤ ਹੋਣ ਦਾ ਖਤਰਾ ਸੀ ਅਤੇ ਇਸ ਲਈ ਯੇਸੂ ਉਹਨਾਂ ਨੂੰ ਉਸ ਸਮੀਕਰਨ ਤੋਂ ਹਟਾ ਦਿੰਦਾ ਹੈ। ਮਹਿਮਾ ਲਈ ਮਸੀਹਾ ਦਾ ਮਾਰਗ ਲੋਕਾਂ ਦੇ ਜੋਸ਼ ਦੁਆਰਾ ਨਹੀਂ ਹੋਵੇਗਾ, ਇੱਕ ਪ੍ਰਸਿੱਧ ਮਸੀਹੀ ਵਿਦਰੋਹ ਦੁਆਰਾ ਨਹੀਂ ਹੋਵੇਗਾ। ਮਸੀਹ ਦੀ ਮਹਿਮਾ ਦਾ ਮਾਰਗ ਇਕੱਲਾ ਰਸਤਾ ਆ ਹੋਵੇਗਾ, ਅਸਵੀਕਾਰ ਵਿਸ਼ਵਾਸਘਾਤ ਦੁਆਰਾ ਚਿੰਨਤ ਇੱਕ ਮਾਰਗ, ਇੱਕ ਰਾਹ ਉਸ ਉੱਤੇ ਥੁੱਕਿਆ ਜਾਵੇਗਾ। ਜਿਸਨੇ ਭੀੜ ਨੂੰ ਭੋਜਨ ਦਿੱਤਾ ਸੀ ਉਹ ਉਸਦੇ ਮੂੰਹ 'ਤੇ ਮਾਰੇਗੀ, ਜਿਸਨੇ ਅਣਗਿਣਤ ਲੋਕਾਂ ਨੂੰ ਚੰਗਾ ਕੀਤਾ ਉਹ ਉਸਨੂੰ ਕੋੜਿਆਂ ਨਾਲ ਮਾਰਨਗੇ। ਉਸਦੇ ਮਾਰਗ ਵਿੱਚ ਕਿੱਲਾਂ ਜਾਂ ਮੇਖਾਂ ਸ਼ਾਮਲ ਹਨ, ਉਸਦੇ ਮਾਰਗ ਵਿੱਚ ਖੂਨ ਜ਼ਮੀਨ 'ਤੇ ਡਿੱਗਣਾ ਸ਼ਾਮਲ ਹੈ ਅਤੇ ਇਸ ਲਈ ਉਹ ਆਪਣੇ ਚੇਲਿਆਂ ਨੂੰ ਕਿਸ਼ਤੀ ਵਿੱਚ ਛੱਡਣ ਲਈ ਮਜਬੂਰ ਕਰਦਾ ਹੈ ਅਤੇ ਉਹ ਭੀੜ ਨੂੰ ਬਰਖਾਸਤ ਕਰਦਾ ਹੈ। ਸਿਰਫ ਹੁਣ ਲੋਕਾਂ ਦੀ ਸੇਵਾ ਕਰਨਾ ਅਤੇ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਕੀ ਉਹ ਆਇਤ 23 ਇਕੱਲੇ ਰਹਿਣ ਦੀ ਆਪਣੀ ਇੱਛਾ ਪੂਰੀ ਕਰਦਾ ਹੈ? ਉਹ ਪ੍ਰਾਰਥਨਾ ਕਰਨ ਲਈ ਇਕੱਲੇ ਪਹਾੜ ਉੱਤੇ ਚੜ੍ਹ ਜਾਂਦਾ ਹੈ। ਯੇਸੂ ਅਕਸਰ ਭੀੜ ਨਾਲ ਘਿਰਿਆ ਹੁੰਦਾ ਸੀ, ਅਕਸਰ ਉਹ ਆਪਣੇ 12 ਚੇਲਿਆਂ ਨਾਲ ਹੁੰਦਾ ਹੈ। ਇੱਕ ਜਾਂ ਦੋ ਵਾਰ ਅਸੀਂ ਸਿਰਫ ਪਤਰਸ, ਯੂਹੰਨਾ ਅਤੇ ਜੇਮਸ ਨਾਲ ਉਸਦੀ ਇੱਕ ਝਲਕ ਪਾਉਂਦੇ ਹਾਂ। ਇੱਥੇ ਅਸੀਂ ਉਹਨਾਂ ਮੌਕਿਆਂ ਵਿੱਚੋਂ ਇੱਕ ਨੂੰ ਦੇਖਦੇ ਹਾਂ ਜਿੱਥੇ ਉਹ ਪੂਰੀ ਤਰ੍ਹਾਂ ਇਕੱਲਾ ਆ ਅਤੇ ਆਪਣੇ ਪਿਤਾ ਨੂੰ ਪ੍ਰਾਰਥਨਾ ਕਰ ਰਿਹਾ ਹੈ। ਮਨ ਭਟਕਦਾ ਹੈ ਕਿ ਉਹ ਕਿਸ ਬਾਰੇ ਪ੍ਰਾਰਥਨਾ ਕਰ ਰਿਹਾ ਹੈ। ਉਹ ਦੁਸ਼ਟ ਆਦਮੀਆਂ ਦੇ ਹੱਥੋਂ ਯੂਹੰਨਾ ਬਪਤਿਸਮਾ ਦੇ ਸਿਰ ਕਲਮ ਦੇ ਵਿਰਲਾਪ ਬਾਰੇ ਗੱਲ ਕਰ ਰਿਹਾ ਹੈ? ਉਹ ਸੰਸਾਰ ਵਿੱਚ ਪਾਪ ਦੀ ਡੂੰਘਾਈ 'ਤੇ ਵਿਰਲਾਪ ਕਰ ਰਿਹਾ ਹੋਵੇਗਾ? ਜਦੋਂ ਉਹ ਆਪਣੇ ਦੁੱਖਾਂ ਬਾਰੇ ਸੋਚਦਾ ਹੈ ਤਾਂ ਉਹ ਤਾਂ ਉਸਦੇ ਪਿਤਾ ਨੂੰ ਉਸ ਨੂੰ ਮਜਬੂਰ ਕਰਨ ਲਈ ਕਿਹਾ ਜਾਵੇਗਾ। ਦੁਸ਼ਟ ਆਦਮੀਆਂ ਦੇ ਹੱਥੋਂ ਬਹੁਤ ਸਾਰੇ ਲੋਕਾਂ ਦੇ ਪਾਪਾਂ ਲਈ ਉਸਦਾ ਦੁੱਖ। ਉਹ ਚੇਲਿਆਂ ਲਈ ਪ੍ਰਾਰਥਨਾ ਕਰੇਗਾ ਕਿ ਉਹ ਸੱਚਮੁੱਚ ਸਮਝਣ ਕਿ ਉਹ ਕੌਣ ਹੈ ਅਤੇ ਉਸਦਾ ਮਿਸ਼ਨ ਕੀ ਹੈ। ਮੈਨੂੰ ਲੱਗਦਾ ਹੈ ਕਿ ਉਹ ਗਲੀਲ ਦੀ ਝੀਲ 'ਤੇ ਸੰਘਰਸ਼ ਕਰਦੇ ਹੋਏ ਆਪਣੇ ਚੇਲਿਆਂ ਲਈ ਪ੍ਰਾਰਥਨਾ ਕਰ ਰਿਹਾ ਹੋਵੇਗਾ। ਮਸੀਹੀ ਭਾਈ ਭੈਣੋ, ਅੱਜ ਉਹ ਇਹ ਭੂਮਿਕਾ ਤੁਹਾਡੇ ਅਤੇ ਮੇਰੇ ਲਈ ਨਿਭਾਉਂਦਾ ਹੈ। ਉਹ ਹੁਣ ਵੀ ਆਪਣਿਆਂ ਲਈ ਵਿਚੋਲਗੀ ਕਰਨ ਲਈ ਜਿਉਂਦਾ ਹੈ। ਆਈਤ 24 ਵਿੱਚ ਇੱਕ ਨਜ਼ਰ ਮਾਰੋ, ਸਾਨੂੰ ਦੱਸਦੀ ਹੈ ਕਿ ਇਸ ਸਮੇਂ ਤੱਕ ਕਿਸ਼ਤੀ ਜ਼ਮੀਨ ਤੋਂ ਬਹੁਤ ਦੂਰ ਸੀ, ਲਹਿਰਾਂ ਜਿਹੜੀਆਂ ਸੀ ਉਹ ਕਾਫੀ ਜਿਹੜੀਆਂ ਹਾਵੀ ਸੀਗੀਆਂ ਕਿਉਂਕਿ ਹਵਾ ਉਹਨਾਂ ਦੇ ਵਿਰੁੱਧ ਸੀ। ਗਲੇਲ ਦੀ ਝੀਲ ਅੱਜ ਵੀ ਅਚਾਨਕ ਝੱਖੜਾਂ ਲਈ ਸੰਵੇਦਨਸ਼ੀਲ ਹੈ। ਠੰਡੀ ਹਵਾ ਪੂਰਬ ਦੇ ਪਹਾੜਾਂ ਤੋਂ ਹੇਠਾਂ ਨੂੰ ਆਉਂਦੀ ਹੈ ਅਤੇ ਗਲੇਲ ਦੀ ਝੀਲ ਤੋਂ ਉੱਠਦੀ ਗਰਮ ਹਵਾ ਨਾਲ ਮਿਲਦੀ ਹੈ ਅਤੇ ਮੁੱਢਲੇ ਤੌਰ 'ਤੇ ਚੇਲਿਆਂ ਨੇ ਜਿਹੜਾ ਸਮੁੰਦਰੀ ਸਫ਼ਰ ਸੀ ਉਹ ਬਹੁਤ ਦੂਰ ਨਹੀਂ ਸੀ ਸਮੁੰਦਰ ਦੇ ਵਿੱਚ ਜਾਣਾ, ਪਰ ਹਵਾ ਉਹਨਾਂ ਦੇ ਵਿਰੁੱਧ ਸੀ ਅਤੇ ਸਪਸ਼ਟ ਤੌਰ 'ਤੇ ਉਹਨਾਂ ਨੂੰ ਸਮੁੰਦਰੀ ਕੰਢੇ ਜਿਹੜੇ ਕਿਨਾਰੇ ਸੀ ਉਹਨਾਂ ਤੋਂ ਦੂਰ ਭੇਜ ਰਹੀ ਸੀ। ਆਇਤ 25 ਕਹਿੰਦੀ ਹੈ ਕਿ ਇਹ ਰਾਤ ਦੇ ਚੌਥੇ ਪਹਿਰ ਤੱਕ ਨਹੀਂ ਸੀ ਜਦੋਂ ਯਿਸੂ ਉਹਨਾਂ ਕੋਲ ਆਇਆ, ਅਰਥਾਤ ਸਵੇਰੇ 3 ਵਜੇ ਤੋਂ ਲੈ ਕੇ 6 ਵਜੇ ਦੇ ਵਿਚਕਾਰ। ਇਹ ਦੋ ਵਾਕਾਂਸ਼ ਸਾਨੂੰ ਗਣਨਾ ਕਰਨ ਦੀ ਇਜਾਜ਼ਤ ਦਿੰਦੇ ਹਨ ਕਿ ਚੇਲੇ ਲਗਭਗ 6 ਤੋਂ 9 ਘੰਟਿਆਂ ਲਈ ਉਸ ਕਿਸ਼ਤੀ ਵਿੱਚ ਰਹੇ। ਉਸ ਕਿਸ਼ਤੀ ਵਿਚਲੇ ਆਦਮੀਆਂ ਦੀ ਥਕਾਵਟ, ਨਿਰਾਸ਼ਾ, ਦਲੀਲਾਂ ਅਤੇ ਡਰ ਬਾਰੇ ਸੋਚੋ। ਇਹ ਇੱਕ ਲੰਬਾ ਦਿਨ ਰਿਹਾ ਹੋਵੇਗਾ ਅਤੇ ਇਹ ਖਤਮ ਨਹੀਂ ਹੋਇਆ ਸੀ ਉਹਨਾਂ ਦੇ ਲਈ। ਹਵਾਲੇ ਵਿੱਚ ਕਿਰਪਾ ਕਰਕੇ ਮਸੀਹੀ ਭਾਈ ਭੈਣੋ ਇਸ ਗੱਲ ਨੂੰ ਨੋਟ ਕਰੋ ਕਿ ਚੇਲੇ ਯਿਸੂ ਦੇ ਹੁਕਮ 'ਤੇ ਉਸ ਤੂਫਾਨੀ ਸਮੁੰਦਰ ਦੇ ਵਿਚਕਾਰ ਸਨ। ਇਹ ਆਗਿਆਕਾਰੀ ਹੈ ਜੋ ਉਹਨਾਂ ਨੂੰ ਸੰਘਰਸ਼ ਦੇ ਸਥਾਨ 'ਤੇ ਲੈ ਆਈ ਹੈ। ਅਤੇ ਕਿਰਪਾ ਕਰਕੇ ਯਾਦ ਰੱਖੋ ਕਿ ਭਾਈ ਭੈਣੋ ਦੁਬਾਰਾ ਪਾਸ ਕਰਦੇ ਹੋਏ ਕਿ ਹਾਲਾਂਕਿ ਯਿਸੂ ਉਹਨਾਂ ਦੇ ਸੰਘਰਸ਼ਾਂ ਨੂੰ ਜਾਣਦਾ ਹੈ, ਉਹ ਉਹਨਾਂ ਨੂੰ ਤੱਤਾਂ ਦੇ ਨਾਲ ਫੈਕਟਸ ਨਾਲ ਲੜਨ ਲਈ ਛੱਡ ਦਿੰਦਾ ਹੈ ਘੱਟੋ ਘੱਟ ਹੋਣ ਲਈ। ਯਿਸੂ ਆਪਣੀ ਪ੍ਰਭੂ ਸੱਤਾ, ਸਿਆਣਪ ਅਤੇ ਚੰਗਿਆਈ ਵਿੱਚ ਅਕਸਰ ਸਾਡੀਆਂ ਜਮਾਇਸ਼ਾਂ ਨੂੰ ਇੰਨੀ ਜਲਦੀ ਜਿੰਨਾ ਅਸੀਂ ਚਾਹੁੰਦੇ ਹਾਂ ਰਾਤ ਨਹੀਂ ਦਿੰਦਾ, ਪਰ ਮਸੀਹੀ ਭਾਈ ਭੈਣੋ ਯਕੀਨ ਰੱਖੋ ਕਿ ਉਹ ਹਮੇਸ਼ਾ ਤੁਹਾਡੇ ਭਲੇ ਲਈ ਕੰਮ ਕਰਦਾ ਹੈ। ਹੁਣ ਵਾਰ ਵਾਰ ਅੰਜੀਲ ਪੜ੍ਹਦੇ ਸਮੇਂ ਤੁਸੀਂ ਸਾਰੇ ਸਾਹਿਤ ਵਿੱਚ ਸਭ ਤੋਂ ਕਮਾਲ ਦੇ ਵਾਕਾਂ ਨੂੰ ਦੇਖਦੇ ਹੋ। ਆਇਤ 25 ਇੱਕ ਅਜਿਹਾ ਵਾਕ ਪ੍ਰਦਾਨ ਕਰਦੀ ਹੈ, ਅਤੇ ਰਾਤ ਦੇ ਚੌਥੇ ਪਹਿਰ ਉਹ ਸਮੁੰਦਰ ਉੱਤੇ ਤੁਰਦਾ ਹੋਇਆ ਉਹਨਾਂ ਕੋਲ ਆਇਆ। ਪਿਛਲੇ ਹਫ਼ਤੇ ਦੇ ਅਨੁਸਾਰ ਗਿਆਨ ਦੇ ਬਹੁਤ ਸਾਰੇ ਬੱਚੇ ਜਿਨ੍ਹਾਂ ਨੇ ਆਧੁਨਿਕ ਦਿਨ ਦੇ ਉਧਾਰਵਾਦੀ ਧਰਮ ਸ਼ਾਸਤਰ ਨੂੰ ਜਨਮ ਦਿੱਤਾ ਹੈ, ਇੱਕ ਤਰਕਸ਼ੀਲ ਵਿਆਖਿਆ ਪ੍ਰਦਾਨ ਕਰਨ ਦੀ ਕੋਸ਼ਿਸ਼ ਕਰਨਗੇ। ਜਿਵੇਂ ਕਿ ਤੜਕੇ ਦਾ ਸਮਾਂ ਸੀ, ਕਿਸ਼ਤੀ ਕਿਨਾਰੇ ਦੇ ਨੇੜੇ ਸੀ, ਧੁੰਦ ਸੀ ਅਤੇ ਇਹ ਸਿਰਫ਼ ਇੱਕ ਨਜ਼ਰੀ ਭਰਮ ਸੀ, ਜਾਂ ਕਿਸ਼ਤੀ ਕੰਢੇ ਦੇ ਨੇੜੇ ਸੀ ਅਤੇ ਯਿਸੂ ਸਤਾ ਦੇ ਬਿਲਕੁਲ ਹੇਠਾਂ ਰੇਤ ਦੇ ਕੰਢੇ 'ਤੇ ਚੱਲ ਰਿਹਾ ਸੀ। ਜਿਵੇਂ ਕਿ ਪਿਛਲੇ ਹਫ਼ਤੇ ਅਜਿਹੇ ਸਪਸ਼ਟੀਕਰਨ ਬਕਵਾਸ ਹਨ, ਇੱਥੇ ਸਾਡੇ ਕੋਲ ਇੱਕ ਹੋਰ ਚਮਤਕਾਰ ਹੈ। ਇੱਥੇ ਸਾਡੇ ਕੋਲ ਉਹ ਹੈ ਜਿਸ ਨੇ ਸਮੁੰਦਰ ਨੂੰ ਬਣਾਇਆ ਹੈ, ਉਹ ਜੋ ਹਵਾ ਅਤੇ ਲਹਿਰਾਂ ਉੱਤੇ ਪ੍ਰਭੂ ਸੱਤਾ ਰੱਖਦਾ ਹੈ, ਪਾਣੀ ਦੀ ਸਤਾ ਉੱਤੇ ਚੱਲ ਰਿਹਾ ਹੈ। ਅਯੂਬ ਦੀ ਕਿਤਾਬ ਅਧਿਆਇ 9 ਵਿੱਚ ਅਯੂਬ ਕੀ ਕਹਿੰਦਾ ਹੈ ਸੁਣੋ। ਅਯੂਬ ਪਰਮੇਸ਼ੁਰ ਦੇ ਬਾਰੇ ਬੋਲ ਰਿਹਾ ਅਤੇ ਕਹਿੰਦਾ ਹੈ, ਉਸਦੀ ਬੁੱਧੀ ਡੂੰਘੀ ਹੈ, ਉਸਦੀ ਸ਼ਕਤੀ ਵਿਸ਼ਾਲ ਹੈ, ਕਿਸ ਨੇ ਉਸਦਾ ਵਿਰੋਧ ਕੀਤਾ ਹੈ ਅਤੇ ਬੇਸਹਾਰਾ ਬਾਹਰ ਆ ਗਿਆ ਹੈ। ਉਹ ਪਹਾੜਾਂ ਨੂੰ ਉਹਨਾਂ ਦੇ ਜਾਣੇ ਬਗੈਰ ਹਿਲਾਉਂਦਾ ਹੈ ਅਤੇ ਆਪਣੇ ਗੁੱਸੇ ਵਿੱਚ ਉਹਨਾਂ ਨੂੰ ਉਲਟਾ ਦਿੰਦਾ ਹੈ। ਉਹ ਧਰਤੀ ਨੂੰ ਆਪਣੀ ਥਾਂ ਤੋਂ ਹਿਲਾ ਦਿੰਦਾ ਹੈ ਅਤੇ ਉਸਦੇ ਥੰਮਾਂ ਨੂੰ ਕੰਬਾਉਂਦਾ ਹੈ। ਉਹ ਸੂਰਜ ਨਾਲ ਗੱਲਾਂ ਕਰਦਾ ਹੈ ਅਤੇ ਉਹ ਚਮਕਦਾ ਨਹੀਂ, ਉਹ ਤਾਰਿਆਂ ਦੀ ਰੋਸ਼ਨੀ ਨੂੰ ਬੰਦ ਕਰ ਦਿੰਦਾ ਹੈ, ਉਹ ਇਕੱਲਾ ਹੀ ਆਕਾਸ਼ ਨੂੰ ਫੈਲਾਉਂਦਾ ਹੈ ਅਤੇ ਸਮੁੰਦਰ ਦੀਆਂ ਲਹਿਰਾਂ ਉੱਤੇ ਚੱਲਦਾ ਹੈ। ਇਹ ਕੌਣ ਹੈ ਜੋ ਗਲੀਲ ਦੀ ਝੀਲ ਉੱਤੇ ਆਪਣੇ ਚੇਲਿਆਂ ਵੱਲ ਤੁਰ ਰਿਹਾ ਹੈ? ਰੱਬ ਹੀ ਉਹ ਹੈ ਜੋ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰਦਾ ਹੈ। ਇਹ ਆਦਮੀ ਬੈਤਲਹਮ ਵਿੱਚ ਮਰੀਅਮ ਤੋਂ ਪੈਦਾ ਹੋਇਆ, ਨਾਸਰਤ ਤੋਂ ਇੱਕ ਤਰਖਾਣ ਜੋ ਥੱਕ ਜਾਂਦਾ ਹੈ, ਰੋਣ ਵਾਲਾ ਜਿਸ ਨੂੰ ਆਪਣੇ ਸਵਰਗੀ ਪਿਤਾ ਨਾਲ ਇਕੱਲੇ ਰਹਿਣ ਦੀ ਜ਼ਰੂਰਤ ਹੈ, ਉਹ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਪੁੱਤਰ ਯਿਸੂ ਪਰਮੇਸ਼ੁਰ ਮਨੁੱਖ ਹੈ, ਉਹ ਰੱਬ ਦਾ ਅਵਤਾਰ ਹੈ, ਸਰੀਰ ਵਿੱਚ ਪਰਮੇਸ਼ੁਰ, ਉਹ ਚਾਹੇ ਤਾਂ ਸਮੁੰਦਰ ਦੀਆਂ ਲਹਿਰਾਂ ਉੱਤੇ ਤੁਰ ਸਕਦਾ ਹੈ। ਪਿਛਲੇ ਹਫ਼ਤੇ ਅਸੀਂ ਯਾਦ ਕੀਤਾ ਕਿ ਕਿਵੇਂ ਮੂਸਾ ਪਰਮੇਸ਼ੁਰ ਦੇ ਅਧੀਨ ਸਵਰਗ ਤੋਂ ਰੋਟੀ ਨਾਲ ਉਜਾੜ ਵਿੱਚ ਭੀੜ ਨੂੰ ਉਸਨੇ ਖਵਾਇਆ, ਅਤੇ ਅਸੀਂ ਕਿਹਾ ਕਿ ਯਿਸੂ ਇੱਕ ਵੱਡਾ ਮੂਸਾ ਹੈ ਜੋ ਉਜਾੜ ਵਿੱਚ ਭੀੜ ਨੂੰ ਸਵਰਗ ਤੋਂ ਰੋਟੀ ਨਹੀਂ ਖਵਾ ਰਿਹਾ, ਸਗੋਂ ਉਹ ਸਵਰਗ ਤੋਂ ਆਇਆ ਹੈ ਅਤੇ ਉਹਨਾਂ ਵਿੱਚੋਂ ਰੋਟੀ ਉਹਨਾਂ ਨੂੰ ਰੋਟੀ ਦਿੰਦਾ ਹੈ। ਉਹ ਇਮਾਨੁਅਲ ਹੈ, ਪਰਮੇਸ਼ੁਰ ਸਾਡੇ ਨਾਲ। ਇਸ ਹਫ਼ਤੇ ਸਾਡਾ ਮਨ ਇੱਕ ਵਾਰ ਫਿਰ ਮੂਸਾ ਅਤੇ ਉਸਦੇ ਵੱਲ ਖਿੱਚਿਆ ਜਾ ਸਕਦਾ ਹੈ। ਪਰਮੇਸ਼ੁਰ ਦੇ ਅਧੀਨ ਸਮੁੰਦਰ ਨੂੰ ਦੋ ਹਿੱਸਿਆਂ ਵਿੱਚ ਵੰਡਦਾ ਹੈ, ਜਿਵੇਂ ਕਿ ਉਹ ਸੁੱਕੀ ਜ਼ਮੀਨ 'ਤੇ ਲੰਘਦਾ ਸੀ, ਇੱਥੇ ਸਾਡੇ ਕੋਲ ਵੱਡਾ ਮੂਸਾ ਹੈ, ਲਹਿਰਾਂ ਨੂੰ ਮਿੱਧਦਾ ਹੋਇਆ ਪਾਣੀ ਦੀ ਸਤ੍ਹਾ 'ਤੇ ਚੱਲ ਰਿਹਾ ਹੈ, ਜਿਵੇਂ ਕਿ ਸੁੱਕੀ ਜ਼ਮੀਨ 'ਤੇ। ਇਸ ਆਦਮੀ ਨੂੰ ਪਾਣੀ 'ਤੇ ਤੁਰਦਾ ਦੇਖ ਕੇ ਚੇਲਿਆਂ ਨੇ ਕੀ ਕੀਤਾ? ਬਿਲਕੁਲ ਉਸੇ ਤਰ੍ਹਾਂ ਕੀਤਾ ਜਿਵੇਂ ਮੈਂ ਅਤੇ ਤੁਸੀਂ ਕਰਾਂਗੇ। ਆਇਤ 26, ਉਹ ਡਰ ਗਏ ਅਤੇ ਕਿਹਾ, ਇਹ ਇੱਕ ਭੂਤ ਹੈ ਅਤੇ ਉਹ ਡਰਦੇ ਹੋਏ ਚੀਕਦੇ ਹਨ। ਮੈਨੂੰ ਯਾਦ ਹੈ ਕਿ ਆਈ ਲਵ ਰਮ ਅਤੇ ਹੋਣਾ ਕਿਨਲੋਚ ਕੈਸਲ ਵਿਖੇ ਦੋਸਤਾਂ ਨਾਲ ਰਹਿਣਾ। ਮੈਂ ਰਾਤ ਦੇ ਅੰਤ ਵਿੱਚ ਆਪਣੇ ਆਪ ਬਾਹਰ ਨਿਕਲਿਆ ਪਰ ਅਜੇ ਵੀ ਕਿਲੇ ਦੇ ਨੇੜੇ ਸੀ। ਅਚਾਨਕ ਹਨੇਰੇ ਵਿੱਚ ਮੈਂ ਪੈਰਾਂ ਦੀ ਆਵਾਜ਼ ਸੁਣੀ, ਪੈਦਲ ਉੱਚੀ ਹੋ ਗਈ ਅਤੇ ਉਹ ਨੇੜੇ ਆ ਗਏ। ਮੈਂ ਇਹ ਨਹੀਂ ਜਾਣ ਸਕਿਆ ਕਿ ਉਹ ਕਿੱਥੋਂ ਆ ਰਹੇ ਸਨ ਅਤੇ ਉਹ ਤੇਜ਼ ਹੋ ਗਏ ਅਤੇ ਉਹ ਹੋਰ ਉੱਚੀ ਹੋ ਗਏ ਅਤੇ ਆਵਾਜ਼ ਕਿਲੇ ਦੀਆਂ ਕੰਧਾਂ ਤੋਂ ਗੂੰਜ ਰਹੀ ਸੀ ਅਤੇ ਅਜਿਹਾ ਲੱਗ ਰਿਹਾ ਸੀ ਕਿ ਜਿਵੇਂ ਕੋਈ ਫੌਜ ਮੇਰੇ ਵੱਲ ਚਾਰਜ ਕਰ ਰਹੀ ਹੋਵੇ ਅਤੇ ਮੇਰਾ ਦਿਲ ਮੇਰੇ ਛਾਤੀ ਵਿੱਚੋਂ ਧੜਕ ਰਿਹਾ ਸੀ। ਮੈਂ ਸੱਚਮੁੱਚ ਡਰਿਆ ਹੋਇਆ ਸੀ ਅਤੇ ਮੈਂ ਡਰ ਕੇ ਚੀਕਿਆ। ਹੋ ਸਕਦਾ ਹੈ, ਪਤਾ ਲੱਗਿਆ ਕਿ ਇਹ ਮੇਰੇ ਨਾਲ ਦੇ ਮੈਦਾਨ ਵਿੱਚ ਸਿਰਫ ਦੋ ਘੋੜੇ ਸਨ। ਇਹ ਵੇਖਣ ਲਈ ਕਿ ਮੈਂ ਕੌਣ ਸੀ ਅਤੇ ਮੈਂ ਕੀ ਕਰ ਰਿਹਾ ਸੀ। ਇਹ ਚੇਲੇ ਡਰੇ ਹੋਏ ਹਨ ਅਤੇ ਚੀਕਦੇ ਹਨ। ਯਿਸੂ ਨੂੰ ਇੱਕ ਭੂਤਰੇ ਡਰ ਤੋਂ ਅਤੇ ਉਹਨਾਂ ਦੀ ਦਹਿਸ਼ਤ ਤੋਂ ਸਮਝ ਆਉਂਦੀ ਹੈ। ਯਿਸੂ ਦਾ ਕੋਮਲ ਜਵਾਬ ਆਇਤ 27 ਵਿੱਚ ਆਉਂਦਾ ਹੈ, ਪਰ ਯਿਸੂ ਨੇ ਤੁਰੰਤ ਉਹਨਾਂ ਨਾਲ ਗੱਲ ਕੀਤੀ, ਕਿਹਾ, ਹੌਂਸਲਾ ਰੱਖੋ, ਇਹ ਮੈਂ ਹਾਂ, ਡਰੋ ਨਾ। ਇਹ ਵਾਕੰਸ਼ ਇਹ ਮੈਂ ਹਾਂ ਉਹੀ ਭਾਸ਼ਾ ਹੈ ਜੋ ਯਹੂਨਾ ਦੀ ਖੁਸ਼ਖਬਰੀ ਵਿੱਚ ਮੈਂ ਹਾਂ ਕਹਾਵਤਾਂ ਹੈ। ਮੈਂ ਚੰਗਾ ਚਰਵਾਹਾ ਹਾਂ, ਮੈਂ ਰਸਤਾ ਹਾਂ, ਸੱਚਾਈ ਅਤੇ ਜੀਵਨ ਹਾਂ। ਇਹ ਉਹੀ ਭਾਸ਼ਾ ਹੈ ਜੋ ਯਹੋਵਾ ਨੇ ਕੂਚ 3 ਵਿੱਚ ਮੂਸਾ ਨਾਲ ਵਰਤੀ ਸੀ, ਮੈਂ ਉਹ ਹਾਂ ਜੋ ਮੈਂ ਹਾਂ। ਇਹ ਪਰਮੇਸ਼ੁਰ ਦਾ ਨਾਮ ਹੈ ਯਹੋਵਾ, ਇਹ ਮੈਂ ਮਹਾਨ ਮੈਂ ਹਾਂ ਜੋ ਲਹਿਰਾਂ ਨੂੰ ਮਿਧ ਰਿਹਾ ਹਾਂ। ਅਤੇ ਚੇਲੇ ਇਸ ਲਈ ਹੌਂਸਲਾ ਰੱਖਦੇ ਹਨ ਅਤੇ ਕੋਈ ਡਰ ਨਹੀਂ ਹੈ। ਮੱਤੀ ਸਾਡੇ ਲਈ ਪਤਰਸ ਦੇ ਨਾਲ ਇਸ ਐਪੀਸੋਡ ਨੂੰ ਰਿਕਾਰਡ ਕਰਦਾ ਹੈ ਜੋ ਮੱਤੀ ਦੀ ਖੁਸ਼ਖਬਰੀ ਵਿੱਚ ਵਧੇਰੇ ਪ੍ਰਮੁੱਖ ਭੂਮਿਕਾ ਨਿਭਾਉਣਾ ਸ਼ੁਰੂ ਕਰਦਾ ਹੈ। ਆਓ ਆਪਣੇ ਆਪ ਨੂੰ ਇਸ ਦੀ ਯਾਦ ਦਿਵਾਈਏ ਅਤੇ ਫਿਰ ਅਸੀਂ ਪਿੱਛੇ ਹਟਾਂਗੇ ਅਤੇ ਵਿਚਾਰ ਕਰਾਂਗੇ ਕਿ ਅਸੀਂ ਇਸ ਹਵਾਲੇ ਤੋਂ ਕਿਹੜੀ ਅਰਜ਼ੀ ਲੈ ਸਕਦੇ ਹਾਂ। ਆਇਤ 28 ਵਿੱਚ ਪਤਰਸ ਯਿਸੂ ਨੂੰ ਪਾਣੀ ਉੱਤੇ ਵਿੱਚ ਪਤਰਸ ਯਿਸੂ ਨੂੰ ਪਾਣੀ ਉੱਤੇ ਯਿਸੂ ਕੋਲ ਆਉਣ ਦਾ ਹੁਕਮ, ਜਿਹੜਾ ਪਤਰਸ ਨੂੰ ਯਿਸੂ ਦੇ ਕੋਲ ਤੁਰ ਕੇ ਪਾਣੀ ਉੱਤੇ ਤੁਰ ਕੇ ਆਉਣ ਦਾ ਹੁਕਮ ਮਿਲਦਾ ਹੈ। ਯਿਸੂ ਕਹਿੰਦਾ ਹੈ ਆਓ ਅਤੇ ਪੀਟਰ ਕਰਦਾ ਹੈ। ਅਤੇ ਆਇਤ 30 ਵੱਲ ਦੇਖੋ, ਪਰ ਜਦੋਂ ਪਤਰਸ ਨੇ ਹਵਾ ਨੂੰ ਦੇਖਿਆ ਤਾਂ ਉਹ ਡਰ ਗਿਆ ਅਤੇ ਡੁੱਬਣ ਲੱਗਾ। ਉਸਨੇ ਪੁਕਾਰਿਆ, ਪ੍ਰਭੂ ਮੈਨੂੰ ਬਚਾਓ। ਆਇਤ 31 ਵਿੱਚ ਇਸ ਐਪੀਸੋਡ ਵਿੱਚ ਤੁਰੰਤ ਸ਼ਬਦ ਦੀ 3 ਵਾਰ ਵਰਤੋਂ ਹੈ। ਯਿਸੂ ਨੇ ਤੁਰੰਤ ਆਪਣਾ ਹੱਥ ਵਧਾ ਕੇ ਉਸਨੂੰ ਫੜ ਲਿਆ ਅਤੇ ਕਿਹਾ, ਹੇ ਥੋੜ੍ਹੇ ਵਿਸ਼ਵਾਸ ਵਾਲੇ, ਤੂੰ ਕਿਉਂ ਸ਼ੱਕ ਕੀਤਾ? ਵਿਸ਼ਵਾਸ ਦੇ ਇੱਕ ਅਸਧਾਰਨ ਕਾਰਜ ਤੋਂ ਬਾਅਦ ਇਹ ਇੱਕ ਕੋਮਲ ਝਿੜਕ ਹੈ। ਪਤਰਸ ਅਤੇ ਯਿਸੂ ਕਿਸ਼ਤੀ ਵਿੱਚ ਚੜ੍ਹਦੇ ਹਨ। ਆਇਤ 32 ਅਤੇ ਅਸੀਂ ਪੜ੍ਹਦੇ ਹਾਂ ਕਿ ਹਵਾ ਬੰਦ ਹੋ ਗਈ। ਯਿਸੂ ਇੱਕ ਵਾਰ ਫਿਰ ਚਮਤਕਾਰੀ ਢੰਗ ਨਾਲ ਹਵਾ ਅਤੇ ਲਹਿਰਾਂ ਨੂੰ ਸ਼ਾਂਤ ਕਰਦਾ ਹੈ। ਉਹ ਉਸਦਾ ਕਹਿਣਾ ਮੰਨਦੇ ਹਨ ਅਤੇ ਉਸਦੀ ਸ਼ਕਤੀ ਅਤੇ ਦੇਵਤਾ ਦਾ ਇੱਕ ਹੋਰ ਸਬੂਤ ਹੈ। ਖੈਰ, ਅਸੀਂ ਨਾ ਕਮਾਲ ਦੀਆਂ ਗੱਲਾਂ ਨੂੰ ਆਪਣੀ ਜ਼ਿੰਦਗੀ ਵਿੱਚ ਕਿਵੇਂ ਲਾਗੂ ਕਰੀਏ? ਸਾਡੇ ਲਈ ਕੀ ਸਬਕ ਹਨ? ਆਮ ਤੌਰ 'ਤੇ ਜਦੋਂ ਅਸੀਂ ਆਪਣੀਆਂ ਬਾਈਬਲਾਂ ਪੜ੍ਹਦੇ ਹਾਂ ਤਾਂ ਤੁਸੀਂ ਉਪਯੋਗ ਦੀਆਂ ਕੁਦਰਤੀ ਲਾਈਨਾਂ ਨੂੰ ਦੇਖਣਾ ਚਾਹੁੰਦੇ ਹੋ। ਹਵਾਲੇ 'ਤੇ ਨਿਰਭਰ ਕਰਦਿਆਂ ਇਹ ਸੌਖਾ ਜਾਂ ਔਖਾ ਹੈ, ਇਸ ਲਈ ਹੁਨਰ ਅਤੇ ਬੁੱਧੀ ਦੀ ਲੋੜ ਹੈ। ਤੁਸੀਂ ਜੋ ਪੜ੍ਹ ਰਹੇ ਹੋ ਉਸਦੀ ਸ਼ੈਲੀ ਨੂੰ ਸਮਝਣ ਦੀ ਲੋੜ ਹੈ। ਤੁਹਾਨੂੰ ਇਹ ਸਮਝਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ ਕਿ ਇਹ ਕਿਸ ਨੇ ਲਿਖਿਆ, ਉਹ ਕਿਸ ਨੂੰ ਲਿਖ ਰਹੇ ਹਨ ਅਤੇ ਲਿਖਣ ਦਾ ਉਹਨਾਂ ਦਾ ਕੀ ਮਕਸਦ ਸੀ। ਉਹ ਕਿਸ ਸੰਦਰਭ ਵਿੱਚ ਲਿਖ ਰਹੇ ਸਨ ਅਤੇ ਉਸ ਸਖ਼ਤ ਮਿਹਨਤ ਤੋਂ ਬਾਅਦ ਤੁਸੀਂ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਦੀ ਕੋਸ਼ਿਸ਼ ਕਰਦੇ ਹੋ। ਇਹ ਸਭ ਪ੍ਰਾਰਥਨਾ ਨਾਲ ਕੀਤਾ ਜਾਂਦਾ ਹੈ ਅਤੇ ਆਤਮਾ ਤੋਂ ਮਦਦ ਦੇ ਨਾਲ ਕੀਤਾ ਜਾਂਦਾ ਹੈ। ਕਈ ਵਾਰ ਐਪਲੀਕੇਸ਼ਨ ਦੀਆਂ ਲਾਈਨਾਂ ਕਾਫ਼ੀ ਸਿੱਧੀਆਂ ਹੁੰਦੀਆਂ ਹਨ। ਉਦਾਹਰਣ ਲਈ, ਜਦੋਂ ਪੌਲਸ ਜਿਹੜਾ ਇੱਕ ਚਰਚ ਨੂੰ ਲਿਖਦਾ ਹੈ, ਉਸ ਚਰਚ ਦੇ ਸੰਤਾਂ ਨੂੰ ਕਹਿੰਦਾ ਹੈ ਕਿ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਕਿਸੇ ਦੇ ਵਿਰੁੱਧ ਕੋਈ ਸ਼ਿਕਾਇਤ ਹੈ ਤਾਂ ਇੱਕ ਦੂਜੇ ਦਾ ਸਹਿਣ ਕਰੋ ਅਤੇ ਇੱਕ ਦੂਜੇ ਨੂੰ ਮਾਫ਼ ਕਰੋ। ਮਾਫ਼ ਕਰੋ ਜਿਵੇਂ ਪ੍ਰਭੂ ਨੇ ਤੁਹਾਨੂੰ ਮਾਫ਼ ਕੀਤਾ ਹੈ। ਫਿਰ ਜਦੋਂ ਇੱਕ ਵਿਲੱਖਣ ਸਥਿਤੀ ਹੋ ਸਕਦੀ ਹੈ ਜਦੋਂ ਪੌਲਸ ਦੇ ਮਨ ਵਿੱਚ ਹੈ ਜਾਂ ਇਸ ਬਾਰੇ ਜਾਣੂ ਹੈ, ਫਿਰ ਵੀ ਮੇਰੇ ਅਤੇ ਸਾਡੇ ਲਈ ਅਰਜ਼ੀ ਇੱਕ ਸਿੱਧੀ ਲਾਈਨ ਹੈ। ਅਸੀਂ ਮਸੀਹ ਵਿੱਚ ਸਾਥੀ ਭਰਾਵਾਂ ਅਤੇ ਭੈਣਾਂ ਦੇ ਨਾਲ ਇੱਕ ਚਰਚ ਵਿੱਚ ਹਾਂ ਅਤੇ ਸਾਨੂੰ ਇੱਕ ਦੂਜੇ ਨਾਲ ਸਹਿਣ ਕਰਨ ਲਈ ਅਤੇ ਜੇਕਰ ਸਾਡੇ ਨਾਲ ਗਲਤ ਹੋਇਆ ਤਾਂ ਮਾਫ਼ ਕਰਨ ਲਈ ਬੁਲਾਇਆ ਗਿਆ ਹੈ। ਐਪਲੀਕੇਸ਼ਨ ਦੀਆਂ ਲਾਈਨਾਂ ਕੁਦਰਤੀ ਅਤੇ ਕਾਫ਼ੀ ਸਿੱਧੀਆਂ ਹਨ। ਇਹ ਹਵਾਲਾ ਐਪਲੀਕੇਸ਼ਨ ਦੀਆਂ ਸਿੱਧੀਆਂ ਲਾਈਨਾਂ ਖਿੱਚਣ ਲਈ ਥੋੜ੍ਹਾ ਹੋਰ ਔਖਾ ਹੈ ਕਿਉਂਕਿ ਅਸੀਂ ਕਿਸ਼ਤੀ ਵਿੱਚ ਨਹੀਂ ਹਾਂ ਅਤੇ ਅਸੀਂ ਸਮੁੰਦਰ ਵਿੱਚ ਨਹੀਂ ਹਾਂ ਅਤੇ ਯਿਸ ਉੱਚੇ ਮਹਾਰਾਜੇ ਦੇ ਸੱਜੇ ਪਾਸੇ ਵਿਰਾਜਮਾਨ ਹੈ ਅਤੇ ਪਾਣੀ ਦੇ ਪਾਰ ਸਾਡੇ ਵੱਲ ਨਹੀਂ ਚੱਲੇਗਾ ਅਤੇ ਕਿਉਂਕਿ ਚਰਚ ਦੇ ਇਤਿਹਾਸ ਦੇ ਦੌਰਾਨ ਐਪਲੀਕੇਸ਼ਨ ਦੀਆਂ ਘੱਟ ਸਿੱਧੀਆਂ ਲਾਈਨਾਂ ਹਨ। ਐਪਲੀਕੇਸ਼ਨ ਜੋ ਸਭ ਤੋਂ ਵੱਧ ਆਮ ਤੌਰ 'ਤੇ ਕੀਤੀ ਜਾਂਦੀ ਹੈ ਕੁਦਰਤ ਵਿੱਚ ਰੂਪਕ ਹੈ ਅਤੇ ਸ਼ਾਇਦ ਇਹ ਠੀਕ ਹੈ। ਇਸ ਲਈ ਭੌਤਿਕ ਹਵਾ ਅਤੇ ਲਹਿਰਾਂ ਜੋ ਕਿ ਚੇਲੇ ਸਹਿ ਰਹੇ ਹਨ ਸਾਡੇ ਜੀਵਨ ਦੇ ਤੂਫਾਨਾਂ ਸਾਡੇ ਸਾਹਮਣੇ ਆਉਣ ਵਾਲੀਆਂ ਜਮੈਸ਼ਾਂ ਨੂੰ ਦਰਸਾਉਣ ਲਈ ਆਉਂਦੇ ਹਨ ਅਤੇ ਪਾਣੀਆਂ ਉੱਤੇ ਯੇਸੂ ਦਾ ਅਸਲ ਸਰੀਰਕ ਸੈਰ ਸਾਡੇ ਦੁਆਰਾ ਸਾਹਮਣਾ ਕਰ ਰਹੇ ਅਜਮਾਇਸ਼ਾਂ ਅਤੇ ਮਸੀਹ ਦੀ ਪ੍ਰਭੂਸੱਤਾ ਨੂੰ ਦਰਸਾਉਣ ਲਈ ਆਇਆ ਹੈ ਅਤੇ ਸਾਡੇ ਲਈ ਅਜਮਾਇਸ਼ਾਂ ਦੇ ਵਿਚਕਾਰ ਉਸਦਾ ਸਾਡੇ ਨਾਲ ਮਿਲਣ ਲਈ ਆਉਣਾ ਹੈ ਅਤੇ ਚੇਲਿਆਂ ਕੋਲ ਆਉਣ ਵਿੱਚ ਯੇਸੂ ਦੀ ਦੇਰੀ ਰਾਤ ਦੇ ਚੌਥੇ ਪਹਿਰ ਤੱਕ ਉਸਦੀ ਉਡੀਕ ਨੂੰ ਸਮਝਿਆ ਗਿਆ ਹੈ ਕਿ ਯੇਸੂ ਦੇ ਉਸ ਮੁਕੱਦਮੇ ਨੂੰ ਹਮੇਸ਼ਾ ਨਹੀਂ ਹਟਾ ਰਿਹਾ ਜਿਸ ਦਾ ਅਸੀਂ ਕੁਝ ਲੰਬੇ ਸਮੇਂ ਤੋਂ ਸਾਹਮਣਾ ਕਰ ਰਹੇ ਹਾਂ। ਜੇ ਤੁਸੀਂ ਚਰਚ ਦੇ ਇਤਿਹਾਸ ਵਿੱਚ ਹੋਰ ਪਿੱਛੇ ਜਾਂਦੇ ਹੋ ਤਾਂ ਇੱਥੇ ਸਮਾਨ ਰੂਪਕ ਉਪਯੋਗ ਕੀਤੇ ਗਏ ਹਨ ਪਰ ਸਿਰਫ ਘੱਟ ਵਿਅਕਤੀਵਾਦੀ ਹਨ। ਕਿਸ਼ਤੀ ਵਿੱਚ ਚੇਲੇ ਚਰਚ ਨੂੰ ਦਰਸਾਉਣ ਲਈ ਆਉਂਦੇ ਹਨ। ਕਿਸ਼ਤੀ ਦੇ ਵਿੱਚ ਚੇਲੇ ਜਿਹੜੇ ਉਹ ਇੱਕ ਚਰਚ ਆ ਅਤੇ ਹਵਾ ਅਤੇ ਲਹਿਰਾਂ ਕਲੀਸਿਆ ਨੂੰ ਬਫਟਿੰਗ ਅਤੇ ਸਤਾਉਣ ਵਾਲੇ ਸੰਸਾਰ ਨੂੰ ਦਰਸਾਉਣ ਲਈ ਆਉਂਦੀਆਂ ਹਨ। ਐਪਲੀਕੇਸ਼ਨ ਬਾਰੇ ਸੋਚਦੇ ਸਮੇਂ ਪੁੱਛਣ ਦਾ ਇੱਕ ਸਵਾਲ ਹੈ ਕਿ ਅਸਲ ਮਨੁੱਖੀ ਲੇਖਕ ਦਾ ਇਰਾਦਾ ਸੀ ਕਿ ਉਸਨੇ ਜੋ ਲਿਖਿਆ ਉਸਨੂੰ ਇਸ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਅਤੇ ਮੈਨੂੰ ਯਕੀਨ ਨਹੀਂ ਹੈ ਕਿ ਮੱਤੀ ਨੇ ਇਸ ਐਪੀਸੋਡ ਨੂੰ ਸਰਗਰਮੀ ਨਾਲ ਇਹ ਉਮੀਦ ਕਰਦੇ ਹੋਏ ਲਿਖਿਆ ਸੀ ਕਿ ਇਸ ਤਰੀਕੇ ਨਾਲ ਰੂਪਕ ਵਿੱਚ ਲਾਗੂ ਕੀਤਾ ਜਾਵੇਗਾ। ਉਹ ਸਾਡੇ ਲਈ ਇਤਿਹਾਸ ਰਿਕਾਰਡ ਕਰ ਰਿਹਾ ਹੈ। ਮੈਨੂੰ ਲੱਗਦਾ ਹੈ ਕਿ ਉਹ ਆਪਣੇ ਪਾਠਕਾਂ ਨੂੰ ਉਸੇ ਸਿੱਟੇ 'ਤੇ ਪਹੁੰਚਾਉਣਾ ਚਾਹੁੰਦਾ ਹੈ ਜੋ ਇਸ ਐਪੀਸੋਡ ਦੌਰਾਨ ਚੇਲੇ ਪਹੁੰਚੇ ਸਨ ਅਤੇ ਅਸੀਂ ਜਲਦੀ ਹੀ ਇਸ 'ਤੇ ਆਵਾਂਗੇ। ਖੈਰ, ਕੀ ਪਵਿੱਤਰ ਆਤਮਾ ਇਸ ਘਟਨਾ ਨੂੰ ਅਜਿਹੇ ਰੂਪਕ ਵਿੱਚ ਲਾਗੂ ਕਰਨ ਦਾ ਇਰਾਦਾ ਰੱਖਦਾ ਸੀ? ਸੰਭਵ ਤੌਰ 'ਤੇ ਹਾਂ। ਐਪਲੀਕੇਸ਼ਨ ਦੀ ਲਾਈਨ ਜੋ ਮੈਂ ਹੁਣੇ ਦੱਸੀ ਹੈ ਕਿ ਇਹ ਰੂਪਕ ਪਹੁੰਚ ਸਾਰੀ ਉਮਰ ਸੰਤਾਂ ਦੁਆਰਾ ਬਣਾਈ ਗਈ ਹੈ ਅਤੇ ਯੁੱਗਾਂ ਦੌਰਾਨ ਸੰਤਾਂ ਦੀ ਮਦਦ ਕੀਤੀ ਗਈ ਹੈ। ਇਸ ਲਈ ਸਾਨੂੰ ਇਸ ਨੂੰ ਖਾਰਜ ਕਰਨਾ ਨਹੀਂ ਚਾਹੀਦਾ, ਖਾਸ ਤੌਰ 'ਤੇ ਕਿਉਂਕਿ ਸਾਡੇ ਸਾਹਮਣੇ ਇਸ ਹਵਾਲੇ ਤੋਂ ਬਿਨਾਂ ਵੀ ਜਿਸ ਐਪਲੀਕੇਸ਼ਨ ਦੀ ਮੈਂ ਰੂਪ ਰੇਖਾ ਦਿੱਤੀ ਹੈ ਉਹ ਸੱਚ ਹੈ। ਪਰਮਾਤਮਾ ਇਸ ਜੀਵਨ ਦੀਆਂ ਅਜਮਾਇਸ਼ਾਂ ਉੱਤੇ ਪ੍ਰਭੂ ਹੈ। ਉਹ ਇਸ ਜੀਵਨ ਦੀਆਂ ਮੁਸੀਬਤਾਂ ਵਿੱਚ ਸਾਡੇ ਨਾਲ ਹੈ। ਇਸ ਲਈ ਅਕਸਰ ਉਹ ਅਜਮਾਇਸ਼ਾਂ ਨੂੰ ਇੱਕ ਸੀਜ਼ਨ ਲਈ ਸਾਨੂੰ ਬਫਟ ਕਰਨ ਲਈ ਇਜਾਜ਼ਤ ਦਿੰਦਾ ਹੈ ਜਾਂ ਸਤਾਉਣ ਲਈ ਇਜਾਜ਼ਤ ਦਿੰਦਾ ਹੈ, ਇਸ ਤੋਂ ਪਹਿਲਾਂ ਕਿ ਉਹ ਅਲੰਕਾਰਿਕ ਤੂਫਾਨ ਨੂੰ ਸ਼ਾਂਤ ਕਰੇ ਜਿਸ ਵਿੱਚ ਅਸੀਂ ਆਪਣੇ ਆਪ ਨੂੰ ਪਾਉਂਦੇ ਹਾਂ। ਜਦੋਂ ਅਸੀਂ ਆਪਣੇ ਹਾਲਾਤਾਂ ਨੂੰ ਦੇਖਦੇ ਹਾਂ ਅਤੇ ਮਸੀਹ ਤੋਂ ਆਪਣੀਆਂ ਅੱਖਾਂ ਹਟਾਉਂਦੇ ਹਾਂ ਤਾਂ ਡਰ ਆਵੇਗਾ, ਅਸੀਂ ਡੁੱਬ ਜਾਵਾਂਗੇ ਜਾਂ ਸਾਡੇ ਹਾਲਾਤਾਂ ਤੋਂ ਜਿਹੜੇ ਸਾਡੇ ਹਾਲਾਤ ਉਹ ਸਾਡੇ 'ਤੇ ਹਾਵੀ ਹੋ ਜਾਣਗੇ। ਬਸ ਮਸੀਹ ਉੱਤੇ ਸਾਡੀਆਂ ਨਿਗਰਾਨ ਨੂੰ ਸਥਿਰ ਰੱਖਣਾ ਇੱਕ ਬਾਈਬਲ ਦਾ ਹੁਕਮ ਹੈ। ਇਹ ਸਾਰੀਆਂ ਗੱਲਾਂ ਸੱਚ ਹਨ ਕਿਸੇ ਵੀ ਅਜਮਾਇਸ਼ ਦੇ ਵਿਚਕਾਰ ਜਿਸ ਦਾ ਤੁਸੀਂ ਮਸੀਹੀ ਭੈਣ ਭਰਾ ਸਾਹਮਣਾ ਕਰ ਰਹੇ ਹੋ। ਆਪਣੇ ਹਾਲਾਤਾਂ 'ਤੇ ਧਿਆਨ ਨਾ ਦਿਓ ਪਰ ਮਸੀਹ ਦੇ ਉੱਤੇ ਧਿਆਨ ਆਪਣਾ ਜਿਹੜਾ ਹੈ ਉਹ ਕੇਂਦਰਿਤ ਕਰੋ ਜੋ ਘਾਟੇ ਵਿੱਚ ਤੁਹਾਡੇ ਨਾਲ ਹੈ। ਇੱਕ ਚਰਚ ਦੇ ਰੂਪ ਵਿੱਚ ਖੁਸ਼ੀ ਅਤੇ ਗਮੀ ਦੁਆਰਾ ਸਾਡਾ ਕੰਮ ਮਸੀਹ ਉੱਤੇ ਆਪਣੀਆਂ ਨਿਗਾਹ ਨੂੰ ਟਿਕਾਈ ਰੱਖਣਾ ਹੈ। ਇਸ ਹਵਾਲੇ ਤੋਂ ਰੂਪਕ ਦੀ ਮੰਗ ਕੀਤੇ ਬਿਨਾਂ ਇਹ ਸਾਰੀਆਂ ਗੱਲਾਂ ਸੱਚ ਹਨ। ਸੁਣੋ ਕਿ ਪਰਮੇਸ਼ੁਰ ਆਪਣੇ ਲੋਕਾਂ ਨੂੰ ਯਸ਼ਾਇਆ ਨਬੀ ਰਾਹੀਂ ਕੀ ਕਹਿੰਦਾ ਹੈ। ਜਦੋਂ ਤੁਸੀਂ ਪਾਣੀਆਂ ਵਿੱਚੋਂ ਲੰਘਦੇ ਹੋ ਮੈਂ ਤੁਹਾਡੇ ਨਾਲ ਰਹਾਂਗਾ ਅਤੇ ਜਦੋਂ ਤੁਸੀਂ ਨਦੀਆਂ ਵਿੱਚੋਂ ਲੰਘਦੇ ਹੋ ਉਹ ਤੁਹਾਡੇ ਉੱਤੇ ਨਹੀਂ ਹਟਣਗੇ ਅਤੇ ਪਰਮੇਸ਼ੁਰ ਦੇ ਸਾਰੇ ਵਾਅਦੇ ਮਸੀਹ ਵਿੱਚ ਹਨ, ਹਾਂ ਅਤੇ ਆਮੀਨ ਹਨ। ਯਸ਼ਾਇਆ ਵਿੱਚ ਇਹ ਵਾਅਦਾ ਤੁਹਾਡੇ ਲਈ ਹੈ। ਮਸੀਹੀ ਭਾਈ ਭੈਣੋ, ਪੀਟਰ ਦੇ ਪਤਰਸ ਦੇ ਪਾਣੀ 'ਤੇ ਤੁਰਨ ਦਾ ਕਿੱਸਾ ਵੀ ਵਿਲੱਖਣ ਹੈ। ਕੀ ਐਪਲੀਕੇਸ਼ਨ ਦੀਆਂ ਸਧਾਰਨ ਸਿੱਧੀਆਂ ਲਾਈਨਾਂ ਮੌਜੂਦ ਨਹੀਂ ਹਨ? ਬਹੁਤ ਘੱਟ ਪ੍ਰਚਾਰਕਾਂ ਨੇ ਕਦੇ ਵੀ ਆਪਣੀ ਕਲੀਸਿਆਂ ਨੂੰ ਬਾਹਰ ਜਾਣ ਅਤੇ ਪਾਣੀ 'ਤੇ ਸੈਰ ਕਰਨ ਦਾ ਸੁਝਾਅ ਦਿੱਤਾ ਹੈ। ਇਸ ਲਈ ਦੁਬਾਰਾ ਰੂਪਕ ਐਪਲੀਕੇਸ਼ਨ ਦਿੱਤੀ ਗਈ ਹੈ। ਵਾਕੰਸ਼ ਸਾਨੂੰ ਕਿਸ਼ਤੀ ਤੋਂ ਬਾਹਰ ਨਿਕਲਣ ਦੀ ਲੋੜ ਹੈ। ਇਸ ਦਾ ਮਤਲਬ ਹੈ ਕਿ ਸਾਨੂੰ ਆਪਣੇ ਆਰਾਮ ਖੇਤਰ ਨੂੰ ਛੱਡਣਾ ਅਤੇ ਵਿਸ਼ਵਾਸ ਦਾ ਅਭਿਆਸ ਕਰਨ ਦੀ ਲੋੜ ਹੈ। ਸਾਨੂੰ ਆਪਣੀ ਨੇਚਾਂ ਵਿੱਚ ਦਲੇਰ ਹੋਣ ਦੀ ਲੋੜ ਹੈ ਅਤੇ ਸ਼ਾਇਦ ਜੇ ਅਸੀਂ ਇਸ ਘਟਨਾ ਬਾਰੇ ਪੁੱਛੀਏ ਤਾਂ ਅਸੀਂ ਪਤਰਸ ਨੂੰ ਯੇਸੂ ਦੇ ਸ਼ਬਦਾਂ ਤੋਂ ਕੀ ਸਿੱਖਦੇ ਹਾਂ। ਹੇ ਥੋੜ੍ਹੇ ਵਿਸ਼ਵਾਸ ਵਾਲੇ, ਅਤੇ ਅਸੀਂ ਪਤਰਸ ਦੇ ਸ਼ਬਦਾਂ ਅਤੇ ਕੰਮਾਂ ਉਸਦੀ ਦਲੇਰੀ ਅਤੇ ਸ਼ਾਇਦ ਕਾਹਲੀ ਵਿਸ਼ਵਾਸ ਤੋਂ ਕੀ ਸਿੱਖ ਸਕਦੇ ਹਾਂ? ਐਪਲੀਕੇਸ਼ਨ ਦੀ ਇਸ ਲਾਈਨ 'ਤੇ ਪਹੁੰਚੋ, ਸਾਨੂੰ ਆਪਣੇ ਆਰਾਮ ਖੇਤਰ ਨੂੰ ਛੱਡਣ ਅਤੇ ਆਪਣੇ ਵਿਸ਼ਵਾਸ ਵਿੱਚ ਦਲੇਰ ਹੋਣ ਦੀ ਲੋੜ ਹੈ। ਯਿਸੂ ਨੇ ਸ਼ਾਇਦ ਪਤਰਸ ਨੂੰ ਪਾਣੀ ਅਤੇ ਆਪਣੇ ਕੋਲ ਚੱਲਣ ਲਈ ਬੁਲਾਇਆ, ਕਿਉਂਕਿ ਯਿਸੂ ਅਕਸਰ ਵਿਸ਼ਵਾਸ ਦੀ ਸਹੂਲਤ, ਉਤਸ਼ਾਹ, ਪਾਲਣ ਪੋਸ਼ਣ ਦੀ ਕੋਸ਼ਿਸ਼ ਕਰਦਾ ਸੀ। ਉਹ 12 ਸਾਲਾਂ ਤੋਂ ਬਿਮਾਰ ਔਰਤ ਨੂੰ, ਜੋ ਉਸਦੇ ਚਾਦਰ ਨੂੰ ਛੂਹਣ ਨਾਲ ਠੀਕ ਹੋ ਗਈ ਸੀ, ਨੂੰ ਜਨਤਕ ਤੌਰ 'ਤੇ ਆਪਣੀ ਪਛਾਣ ਕਰਨ ਲਈ ਕਹਿੰਦਾ ਹੈ। ਉਹ ਮਰਨ ਵਾਲੀ ਲੜਕੀ ਦੇ ਪਿਤਾ ਨੂੰ ਡਰਨ ਦੀ ਨਹੀਂ, ਸਿਰਫ ਵਿਸ਼ਵਾਸ ਕਰਨ ਲਈ ਕਹਿੰਦਾ ਹੈ। ਸਾਡੇ ਹਵਾਲੇ ਵਿੱਚ ਉਹ ਪਤਰਸ ਨੂੰ ਸ਼ੱਕ ਕਰਨ ਅਤੇ ਉਸ ਵਿੱਚ ਵਿਸ਼ਵਾਸ ਨਾ ਕਰਨ ਲਈ ਨਰਮੀ ਨਾਲ ਝਿੜਕਦਾ ਹੈ। ਯਿਸੂ ਵਿਸ਼ਵਾਸ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਸ ਹਵਾਲੇ ਨੂੰ ਦੇਖ ਸਕਦੇ ਹਾਂ ਅਤੇ ਸਿੱਖ ਸਕਦੇ ਹਾਂ ਕਿ ਯਿਸੂ ਵਿੱਚ ਸਾਡੀ ਨਿਹਚਾ ਦਾ ਅਭਿਆਸ ਕਰਨਾ, ਉਸਨੂੰ ਪ੍ਰਸੰਨ ਕਰਨਾ ਹੈ। ਵਿਸ਼ਵਾਸ ਵਿੱਚ ਬਾਹਰ ਨਿਕਲਣਾ, ਈਸਾਈ ਭੈਣ ਭਰਾਵੋ, ਸੰਸਾਰ ਵਿੱਚ ਵਾਕੰਸ਼ ਹੈ ਜੋ ਕਿ ਪਤਰਸ ਦੁਆਰਾ ਕਿਸ਼ਤੀ ਵਿੱਚੋਂ ਬਾਹਰ ਨਿਕਲਣ ਤੋਂ ਸਿੱਧਾ ਲਿਆ ਗਿਆ ਹੈ। ਮੈਨੂੰ ਲੱਗਦਾ ਹੈ ਕਿ ਇਹ ਹਵਾਲਾ ਸਾਨੂੰ ਵਧੇਰੇ ਵਿਸ਼ਵਾਸ ਪੈਦਾ ਕਰਨ ਲਈ ਉਤਸ਼ਾਹਿਤ ਕਰ ਸਕਦਾ ਹੈ। ਮੈਂ ਆਪਣੀ ਮੁਕਤੀ ਲਈ ਮਸੀਹ ਵਿੱਚ ਵਿਸ਼ਵਾਸ ਬਾਰੇ ਗੱਲ ਨਹੀਂ ਕਰ ਰਿਹਾ ਹਾਂ, ਪਰ ਵਿਸ਼ਵਾਸ ਜੋ ਸਾਨੂੰ ਦਲੇਰ ਬਣਨ ਅਤੇ ਅਖਾੜੇ ਵਿੱਚ ਜੋਖਮ ਖਤਰਾ ਲੈਣ ਦਾ ਕਾਰਨ ਬਣਦਾ ਹੈ। ਇੱਕ ਉਦਾਹਰਨ ਦੇਣ ਲਈ ਖੁਸ਼ਖਬਰੀ ਦੀ ਅਤੇ ਵਿਸ਼ਵਾਸ ਦੀ ਹੈ, ਜਦੋਂ ਅਸੀਂ ਕਰਦੇ ਹਾਂ ਉਹ ਕੰਮ ਕਰੇਗਾ। ਹੁਣ ਪ੍ਰਭੂ ਦੀ ਪਰਖ ਨਾ ਕਰਨ ਅਤੇ ਉਸ ਵਿੱਚ ਵਿਸ਼ਵਾਸ ਕਰਨ ਦੇ ਵਿਚਕਾਰ ਇੱਕ ਸ਼ਾਸਤਰੀ ਤਣਾਅ ਹੈ। ਸ਼ਾਇਦ ਪੱਛਮ ਵਿੱਚ ਅਸੀਂ ਪੈਮਾਨੇ ਦੇ ਨਾ ਟੈਸਟਿੰਗ ਦੀ ਲੋੜ ਅੰਤ ਵੱਲ ਬਹੁਤ ਜ਼ਿਆਦਾ ਝੁਕਦੇ ਹਾਂ। ਅਸੀਂ ਸਮਝਦਾਰੀ ਨਾਲ ਕੰਮ ਕਰਦੇ ਹਾਂ ਅਤੇ ਅਸੀਂ ਚੰਗੀ ਤਰ੍ਹਾਂ ਯੋਜਨਾ ਬਣਾਉਂਦੇ ਹਾਂ ਅਤੇ ਇਹ ਚੰਗਾ ਹੈ ਅਤੇ ਬਾਈਬਲ ਦਾ ਵਾਰੰਟ ਹੈ, ਪਰ ਅਸੀਂ ਕਿੰਨੀ ਵਾਰ ਪ੍ਰਭੂ ਲਈ ਕੁਝ ਵੱਡਾ ਅਤੇ ਦਲੇਰ ਸੁਪਨਾ ਦੇਖਦੇ ਹਾਂ ਜੋ ਸਾਡੀ ਸਮਝਦਾਰੀ ਨਾਲ ਕੰਮ ਕਰਨਾ ਅਤੇ ਚੰਗੀ ਤਰ੍ਹਾਂ ਯੋਜਨਾ ਬਣਾਉਣ ਤੋਂ ਪਰੇ ਹੈ। ਕੀ ਸਾਨੂੰ ਵਿਸ਼ਵਾਸ ਹੈ ਕਿ ਉਹ ਮਹਾਨ ਕੰਮ ਕਰੇਗਾ ਅਤੇ ਕੀ ਅਸੀਂ ਉਸ ਵਿਸ਼ਵਾਸ 'ਤੇ ਅਮਲ ਕਰਦੇ ਹਾਂ? ਅਸੀਂ ਆਪਣੇ ਰਿਟਾਇਰਮੈਂਟ ਲਈ ਬੱਚਤ ਅਤੇ ਪੈਸਾ ਅਲੱਗ ਰੱਖਦੇ ਹਾਂ, ਸਾਨੂੰ ਚਾਹੀਦਾ ਹੈ ਅਤੇ ਬਿਲਕੁਲ ਬਾਈਬਲ ਅਨੁਸਾਰ ਹੈ। ਅਸੀਂ ਆਪਣੇ ਘਰਾਂ ਅਤੇ ਆਪਣੀਆਂ ਕਾਰਾਂ ਦਾ ਬੀਮਾ ਕਰਵਾਉਂਦੇ ਹਾਂ, ਸਾਨੂੰ ਚਾਹੀਦਾ ਹੈ ਅਤੇ ਬਾਈਬਲ ਦਾ ਹੈ ਅਤੇ ਇਹ ਦੇਸ਼ ਦਾ ਕਾਨੂੰਨ ਹੈ। ਅਸੀਂ ਜਦੋਂ ਬਿਮਾਰ ਹੁੰਦੇ ਹਾਂ ਤਾਂ ਅਸੀਂ NHS 'ਤੇ ਭਰੋਸਾ ਕਰਦੇ ਹਾਂ ਅਤੇ ਸਾਨੂੰ ਚਾਹੀਦਾ ਹੈ ਰੱਬ ਡਾਕਟਰਾਂ ਅਤੇ ਨਰਸਾਂ ਨੂੰ ਵਰਤਦਾ ਹੈ। ਜਦੋਂ ਅਸੀਂ ਖੁਸ਼ਖਬਰੀ ਅਤੇ ਮਿਸ਼ਨ ਬਾਰੇ ਸੋਚਦੇ ਹਾਂ ਤਾਂ ਅਸੀਂ ਯੋਜਨਾ ਬਣਾਉਂਦੇ ਹਾਂ ਅਤੇ ਅਸੀਂ ਤਿਆਰੀ ਕਰਦੇ ਹਾਂ, ਅਸੀਂ ਸਖਤ ਮਿਹਨਤ ਕਰਦੇ ਹਾਂ ਅਤੇ ਸਾਨੂੰ ਚਾਹੀਦਾ ਹੈ ਇਹ ਬਾਈਬਲ ਵਿੱਚ ਹੈ। ਪਰ ਇਸ ਸਭ ਵਿੱਚ ਕਿੰਨੀ ਵਾਰ ਪਰਮੇਸ਼ਰ ਵਿੱਚ ਵਿਸ਼ਵਾਸ ਕਰਨ ਲਈ ਖਿੱਚੇ ਜਾਂਦੇ ਹਾਂ? ਹੁਣ ਮੈਂ ਸੋਚਦਾ ਹਾਂ ਕਿ ਯਿਸੂ ਨੇ ਇਹ ਚਮਤਕਾਰ ਕਰਨ ਦਾ ਕਾਰਨ ਇਹ ਪ੍ਰਗਟ ਕਰਨਾ ਸੀ ਕਿ ਉਹ ਕੌਣ ਸੀ, ਅਤੇ ਮੈਂ ਸੋਚਦਾ ਹਾਂ ਕਿ ਮੱਤੀ ਉਸ ਨੋਟ 'ਤੇ ਉਤਰਦਾ ਹੈ ਇਸ ਗੱਲ 'ਤੇ ਜ਼ੋਰ ਦੇਣ ਲਈ ਕਿ ਯਿਸੂ ਪਰਮੇਸ਼ਰ ਦਾ ਪੁੱਤਰ ਹੈ, ਅਤੇ ਮੈਨੂੰ ਲੱਗਦਾ ਹੈ ਕਿ ਇਹ ਉਹ ਥਾਂ ਹੈ ਜਿੱਥੇ ਸਾਡੇ ਲਈ ਐਪਲੀਕੇਸ਼ਨ ਦੀ ਇੱਕ ਜਿਹੜੀ ਕੁਦਰਤੀ ਲਾਈਨ ਜਿਹੜੀ ਆਉਂਦੀ ਹੈ। ਆਈ ਤੇ 33 ਵੱਲ ਦੇਖੋ, ਅਤੇ ਬੇੜੀ ਵਿੱਚ ਬੈਠੇ ਉਸਦੀ ਉਪਾਸਨਾ ਕਰਦੇ ਹੋਏ ਕਹਿੰਦੇ ਹਨ ਕਿ ਸੱਚਮੁੱਚ ਤੂੰ ਪਰਮੇਸ਼ਵਰ ਦਾ ਪੁੱਤਰ ਹੈ। ਇਹ ਮੱਤੀ ਦੀ ਖੁਸ਼ਖਬਰੀ ਵਿੱਚ ਪਹਿਲੀ ਵਾਰ ਹੈ ਜਿਸ ਵਿੱਚ ਚੇਲਿਆਂ ਨੇ ਉਸਨੂੰ ਇਹ ਖਿਤਾਬ ਦਿੱਤਾ ਹੈ। ਉਹ ਇੱਥੇ ਸਪਸ਼ਟ ਤੌਰ 'ਤੇ ਉਸਦੀ ਬ੍ਰਹਮਤਾ ਜਾਂ ਦੇਵੀ ਸ਼ਕਤੀ ਨੂੰ ਜਿਹੜਾ ਪਛਾਣਦੇ ਹਨ, ਅਤੇ ਖੁਸ਼ਖਬਰੀ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਚੇਲਿਆਂ ਨੇ ਉਸ ਦੀ ਉਪਾਸਨਾ ਕਰਨ ਲਈ ਕਿਹਾ ਗਿਆ ਹੈ। ਦੂਜਾ, ਪੂਜਾ ਸ਼ਬਦ ਦਾ ਅਰਥ ਹੈ ਕਿਸੇ ਦੀ ਅੱਗੇ ਸ਼ਰਧਾ, ਡਰ ਜਾਂ ਬੇਨਤੀ ਦੇ ਕਿਰਿਆ ਵਜੋਂ ਆਪਣੇ ਆਪ ਨੂੰ ਮੱਥਾ ਟੇਕਣਾ ਜਾਂ ਰਵੱਈਏ ਦੁਆਰਾ ਕਿਸੇ ਦੀ ਈਸ਼ਵਰੀ ਪ੍ਰਤੀ ਵਫ਼ਾਦਾਰੀ ਜਾਂ ਸਤਿਕਾਰ ਕਰਨਾ। ਪਰਮੇਸ਼ੁਰ ਦੇ ਬਚਨ ਦੇ ਪਾਠਕ ਅਤੇ ਸੁਣਨ ਵਾਲੇ ਹੋਣ ਦੇ ਨਾਤੇ ਅਸੀਂ ਇਸ ਚਮਤਕਾਰ ਨੂੰ ਪੜ੍ਹਨਾ ਹੈ ਅਤੇ ਅਸੀਂ ਯਿਸੂ ਨੂੰ ਪਰਮੇਸ਼ੁਰ ਦੇ ਪੁੱਤਰ ਵਜੋਂ ਪਛਾਣਨਾ ਹੈ ਅਤੇ ਅਸੀਂ ਉਸ ਨੂੰ ਪਰਮੇਸ਼ੁਰ ਦੇ ਪੁੱਤਰ ਵਜੋਂ ਪੂਜਣਾ ਹੈ, ਪ੍ਰਸਤਿਸ਼ ਕਰਨੀ ਹੈ ਉਸਦੀ। ਇੱਕ ਟਿੱਪਣੀਕਾਰ ਕਹਿੰਦਾ ਹੈ ਕਿ ਸਾਨੂੰ ਇੱਥੇ ਸ੍ਰਿਸ਼ਟੀ ਦੇ ਮਾਲਕ ਦੀ ਪੂਜਾ ਕਰਨ ਲਈ ਬੁਲਾਇਆ ਗਿਆ ਹੈ ਜੋ ਸਾਨੂੰ ਧਮਕੀ ਦੇਣ ਵਾਲੀ ਕਿਸੇ ਵੀ ਚੀਜ਼ ਨਾਲੋਂ ਵਧੇਰੇ ਸ਼ਕਤੀਸ਼ਾਲੀ ਹੈ। ਅਸੀਂ ਆਪਣੇ ਆਪ ਨੂੰ ਨਿਮਰ ਕਰੀਏ, ਨੀਵਾਂ ਕਰੀਏ, ਜੋ ਅਸੀਂ ਪੜ੍ਹਦੇ ਹਾਂ ਉਸ 'ਤੇ ਹੈਰਾਨ ਹੁੰਦੇ ਹਾਂ, ਅਤੇ ਪਰਮੇਸ਼ੁਰ ਦੇ ਪੁੱਤਰ ਵਜੋਂ ਯਿਸੂ ਦੀ ਉਪਾਸਨਾ ਕਰੀਏ ਜੋ ਲਹਿਰਾਂ ਦੇ ਉੱਤੇ ਤੁਰਦਾ ਹੈ। ਅਸੀਂ ਮੱਤੀ ਦੀਆਂ ਕੁਝ ਆਇਤਾਂ ਨਾਲ ਸਮਾਪਤ ਕਰਾਂਗੇ ਜੋ ਅਗਲੇ ਸੀਨ ਲਈ ਇੱਕ ਤਬਦੀਲੀ ਵਜੋਂ ਕੰਮ ਕਰਦੀਆਂ ਹਨ। ਆਇਤ 34 ਵਿੱਚ ਯਿਸੂ ਅਤੇ ਚੇਲੇ ਗਨੇਸਰ ਵਿੱਚ ਉਤਰੇ। ਆਇਤ 35 ਵਿੱਚ ਉਸ ਨੂੰ ਮਾਨਤਾ ਦਿੱਤੀ ਗਈ ਹੈ। ਸ਼ਬਦ ਸਾਰੇ ਖੇਤਰ ਵਿੱਚ ਫਿਰ ਫੈਲ ਗਿਆ ਅਤੇ ਸਾਰੇ ਬਿਮਾਰ ਉਸ ਕੋਲ ਲਿਆਏ ਗਏ। ਆਈ ਤੇ ਛੱਤੀ ਅਤੇ ਉਹਨਾਂ ਨੇ ਯਿਸੂ ਨੂੰ ਬੇਨਤੀ ਕੀਤੀ ਕਿ ਉਹ ਸਿਰਫ ਉਸਦੇ ਕੱਪੜੇ ਦੇ ਕਿਨਾਰੇ ਨੂੰ ਛੂਹਣ ਅਤੇ ਜਿੰਨਿਆਂ ਨੇ ਵੀ ਉਸ ਨੂੰ ਉਹ ਛੂਹਦੇ ਹਨ ਉਹ ਸਾਰੇ ਠੀਕ ਹੋ ਜਾਂਦੇ ਹਨ। ਇੱਕ ਵਾਰ ਫਿਰ ਅਸੀਂ ਦੇਖਦੇ ਹਾਂ ਕਿ ਲੋਕ ਯਿਸੂ ਕੋਲ ਆਉਂਦੇ ਹਨ ਅਤੇ ਇੱਕ ਵਾਰ ਫਿਰ ਅਸੀਂ ਇਸ ਚਰਵਾਹੇ ਰਾਜੇ ਨੂੰ ਦੇਖਦੇ ਹਾਂ। ਸਾਰੇ ਖੇਤਰਾਂ ਵਿੱਚ ਬਿਮਾਰੀਆਂ ਅਤੇ ਪਰੇਸ਼ਾਨੀਆਂ ਨੂੰ ਉਹ ਖਤਮ ਕਰਦਾ ਹੈ। ਮੈਨੂੰ ਸੰਖੇਪ ਵਿੱਚ ਇਹ ਕਹਿਣਾ ਚਾਹੀਦਾ ਹੈ ਕਿ ਗਿਰਾਵਟ ਅਤੇ ਪਾਪ ਇੱਕ ਖੰਡਾਉਣ ਵਾਲਾ ਪ੍ਰਭਾਵ ਹੈ। ਅਸੀਂ ਇਸ ਨੂੰ ਖੁਦਾਵੰਦ ਦੇ ਵਚਨ ਵਿੱਚ ਦੇਖਦੇ ਹਾਂ ਅਤੇ ਅਸੀਂ ਇਸ ਨੂੰ ਆਪਣੇ ਜੀਵਨ ਤੋਂ ਜਾਣਦੇ ਹਾਂ। ਆਦਮ ਅਤੇ ਹਵਾ ਨੂੰ ਬਾਗ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਸੀ। ਜਿਹੜਾ ਬਾਬਲ ਦਾ ਟਾਵਰ ਸੀ, ਜਿਹੜਾ ਉਹਦੇ ਵਿੱਚ ਵਾਪਰੀ ਘਟਨਾ ਕਾਰਨ ਜਿਹੜੀ ਲੋਕ ਸੀ ਉਹ ਖਿੰਡ ਗਏ ਅਤੇ ਵੱਖ ਹੋ ਗਏ। ਇਜ਼ਰਾਈਲ ਦੇ ਪਾਪ ਅਤੇ ਬਗਾਵਤ ਕਾਰਨ ਉਹਨਾਂ ਨੂੰ ਦੇਸ਼ ਵਿੱਚੋਂ ਕੱਢ ਦਿੱਤਾ ਗਿਆ ਅਤੇ ਕੌਮਾਂ ਵਿੱਚ ਖੰਡਾ ਦਿੱਤਾ ਗਿਆ ਸੀ। ਅਸੀਂ ਜਾਣਦੇ ਹਾਂ ਕਿ ਜੰਗ ਜਿਹੜੀ ਆ ਉਹ ਖਿੰਡਾਉਂਦੀ ਆ ਅਤੇ ਵੱਖ ਕਰਦੀ ਹੈ। ਅਸੀਂ ਜਾਣਦੇ ਹਾਂ ਕਿ ਪਾਪ ਪਰਿਵਾਰਾਂ ਅਤੇ ਦੋਸਤੀਆਂ ਅਤੇ ਚਰਚਾਂ ਨੂੰ ਬਰਬਾਦ ਕਰ ਦਿੰਦਾ ਹੈ ਅਤੇ ਵੱਖ ਕਰ ਦਿੰਦਾ ਹੈ, ਖਿੰਡਾਉਂਦਾ ਹੈ। ਅਸੀਂ ਜਾਣਦੇ ਹਾਂ ਕਿ ਰੋਗ ਅਤੇ ਬਿਮਾਰੀ ਮੌਤ ਦੁਆਰਾ ਅਜ਼ੀਜ਼ਾਂ ਨੂੰ ਵੱਖ ਕਰ ਦਿੱਤਾ ਜਾਂਦਾ ਹੈ ਜਾਂ ਵੱਖ ਕਰਦੀਆਂ ਹਨ। ਇੱਥੇ ਅਸੀਂ ਪਰਮੇਸ਼ੁਰ ਦੇ ਮਸੀਹਾ, ਪਰਮੇਸ਼ੁਰ ਦੇ ਮਸਾਂ ਕੀਤੇ ਹੋਏ ਰਾਜੇ ਦੀ ਇੱਕ ਝਲਕ ਵੇਖਦੇ ਹਾਂ ਅਤੇ ਅਸੀਂ ਦੇਖਦੇ ਹਾਂ ਕਿ ਲੋਕ ਉਸ ਵੱਲ ਆ ਰਹੇ ਹਨ, ਉਸ ਦੇ ਆਲੇ ਦੁਆਲੇ ਇਕੱਠੇ ਹੋ ਰਹੇ ਹਨ। ਸਾਰੇ ਇਲਾਕੇ ਤੋਂ ਲੋਕ ਉਹਦੇ ਕੋਲ ਆਉਂਦੇ ਹਨ, ਝੁੰਡ ਆਉਂਦੇ ਹਨ ਅਤੇ ਜਦੋਂ ਉਹ ਆਉਂਦੇ ਹਨ ਤਾਂ ਉਹ ਤੰਦਰੁਸਤੀ ਅਤੇ ਬਹਾਲੀ ਪ੍ਰਾਪਤ ਕਰਦੇ ਹਨ। ਯਿਸੂ ਪਤਨ ਦੇ ਪ੍ਰਭਾਵਾਂ ਨੂੰ ਉਲਟਾ ਦਿੰਦਾ ਹੈ ਅਤੇ ਇਹ ਸਭ ਉਸਦੇ ਭਵਿੱਖ ਸੰਪੂਰਨ ਰਾਜ ਵੱਲ ਇਸ਼ਾਰਾ ਕਰਦੇ ਹਨ। ਇੱਥੇ ਸਾਡੇ ਕੋਲ ਯਿਸੂ ਹੈ, ਪਰਮੇਸ਼ੁਰ ਦਾ ਪੁੱਤਰ, ਜਿਸ ਦੀ ਉਪਾਸਨਾ ਕੀਤੀ ਜਾਣੀ ਚਾਹੀਦੀ ਹੈ। ਉਹ ਜੋ ਧਰਤੀ ਉੱਤੇ ਆਪਣਾ ਰਾਜ ਸਥਾਪਿਤ ਕਰ ਰਿਹਾ ਹੈ, ਜੋ ਇੱਕ ਦਿਨ ਇਸ ਕੰਮ ਨੂੰ ਪੂਰਾ ਕਰੇਗਾ। ਆਮੀਨ। ਆਓ ਪ੍ਰਾਰਥਨਾ ਕਰੀਏ।